الحمد لله نحمده ونستعينه ونستغفره ونؤمن به ونتوكل عليه. فنعوذ بالله من الشيطان الرجيم، بسم الله الرحمن الرحيم. إذا الشمس كورت وإذا النجوم انكدرت وإذا الجبال سيرت وإذا العشار أطلت وإذا الوحوش حشرت وإذا البحار سجرت وإذا النفوس زوجت وإذا الموتة سئلت بأي ذنب قتلت وإذا الصحف نشرت وإذا السماء كشطت وإذا الجحيم سعرت وإذا الجنة أزلفت علمت نفس ما أحضرت. اس سورة تکبیر دیا آیتاں نے، اس سورة دا جڑا مضمون ہے یہدے چ پہلا قیامت دی ہلچل نو بیان کیتا گیا، یعنی جدوں قیامت آئے گی تے کی تبدیلیاں ہون گیاں، کی ہلچل مچ جائے گی اس کائنات وچ، ایدیاں اشیاء دی ٹٹ پھٹ کس طرح ہوئے گی، کی تبدیلیاں ہون گیاں، یہ دسیا گیا ہے. اور اس حوالے نال دسیا گیا ہے کہ اس دا مقصد کی ہے، یعنی جدوں یہ ہلچل ہوئے گی تے یہ خاص مقصد ہے گا، ایک خاص نتیجہ دے تو اللہ تعالیٰ حاصل کرنا چاہتے ہیں کہ یہ ہلچل والا دن جڑا ہے ایک خاص مقصد واسطے لیا جائے گا. وہ مقصد یہ کہ انسان نو پتہ چل جائے کہ انہیں کی اگے بھیجے تے کی پیچھے چھڈ آیا، یعنی کہ انسان نو جڑی دنیا دی زندگی گزارن دا موقع ملے ہے، یہ ظاہر آزمائش دی زندگی ہے نا، تے اس زندگی چ انہیں کیڑا وقت گوا دتا ہے، کہڑے کہڑے اچھے موقع سن نیک عمل کمان دے، اللہ دی فرما برداری کرن دے، جنہوں نے وہ گوا کے تے اس اگے پہنچ گیا، یعنی خدا دے ہاں پہنچ گیا، اور کہڑے کہڑے موقع گوا چکے نے، تے جدوں آیا تے کی لے کے آیا، کہو جے عمل لے کے آیا، یہ گل جڑی ہے یہ دسنی پیش نظر ہے. تے یہ واسطے پھر اللہ تعالیٰ نے پہلا قیامت دا نقشہ اتاریا کہ ایک قیامت جدوں آئے گی تے یہ پرسکون دنیا جڑی کہ بڑی اچھی طرح چل رہی ہے، انسان کہندا کہ یہ بڑی عیش و عشرت میں کر سکنا، مینوں فلاں چیز میسر آ جائے، فلاں موقع میسر آ جائے، تے میں اتھے بڑی اچھی زندگی گزار سکنا. جنہوں نے نعمتاں ملیاں نے انہوں نعمتاں دے وچ بالکل بھول جاندے نے کہ کس مقصد واسطے اللہ نے پیدا کیتا ہے. تے اللہ تعالیٰ کہندے نے کہ اسی پھر اس دنیا نو چنجوڑ دیاں گے، بالکل توڑ پھوڑ دیاں گے، تے ایک کائنات جڑی ہے اس حالت چ باقی رہ گئی نہیں، بالکل ختم کرتی جائے گی. اور پھر جڑا ہے اس یہ مقصد کی ہوئے گا کہ پھر انہوں اسی اس طرف لے جائیے کہ جڑا حساب کتاب دا دن ہے، جہدے سارے لوگوں کو اکٹھا کیتا جائے گا، پھر انہوں نے دسیا جائے گا کہ تسی کی عمل لے کے آئے ہو، کی عمل کمان دا موقع جڑا سی وہ پیچھے چھڈ آئے ہو. یہ دا مضمون ہے. تے فرمایا اذا الشمس کورت، جدوں سورج جڑا ہے وہ بے نور ہو جائے گا، یعنی یہ سورج جڑا اسی آسمان ویکھنے ہاں کہ وہ چمک رہا ہے اور بڑی روشنی وہ میسر آتی ہے، حرارت میسر آتی ہے، دنیا چ زندگی دا ذریعہ ہے، یعنی جڑی انسان نے اس چیز نو بڑی جلد پہچان لیا سی کہ سورج دی جڑی حرارت ہے اور وہ جڑی روشنی ہے اگر یہ میسر نہ ہوئے تو دنیا چ زندگی دا قیام ممکن نہیں. تو مزید پھر سانو جوں جوں وقت دے نال علم انسان دا ودیا، سائنسی تحقیقات نہ چیزاں سامنے آئی ہیں، انسان نے کائنات دا مطالعہ کیتا تے سورج دی وجود دی اہمیت جڑی ہے وہ ہور کھل گئی کہ سورج دی اہمیت تے بہت ہی زیادہ ہے. یعنی ظاہر ہے سورج دی حرارت نال ہی جڑی ساڈے فصلیں پکدیاں نے، سورج دی حرارت نال ہی بارش دا نظام چلدا ہے، سمندراں دیاں ہواواں جڑی بخارات اڑدے نے، پانی یعنی سمندراں دا پانی جڑا ہے ہوا دے ذریعے پھر وہ پہلا گرمی دے ذریعے بخارات ہی تبدیل ہوندا ہے، تے پھر انہاں بخارات نو ہوا اڑا کے تے ٹھنڈے علاقے لے جاندی ہے، پہاڑی علاقے لے جاندی ہے جتھے ٹھنڈ ہوندی ہے، وہ بخارات پھر بدلاں دی شکل تبدیل ہو جاندے نے، پھر وہی بدل جڑے نے وہ پھیلدے نے مختلف علاقیاں اور بارش ہوندی ہے. تے اللہ دا پورا ایک نظام جڑا اللہ تعالیٰ نے سورج، ظاہر ہے سورج بھی وہی ایک مخلوق ہے، وہی مخلوقات چوں ایک، اگر اسی اس والے نہ کی تو ایک ادنا جی مخلوق ہے، چھوٹی جی چیز ہے، لیکن ظاہر ہے کہ انسان اگر اپنے والے نہ ویکھے تو بڑی وڈی چیز ہے. نظام شمسی یعنی سورج جڑا ہے ایک ستارہ ہے جڑا روشن ہے، اور وہ گرد نو سیارے جڑے گھومتے ہیں، تو وہ سارے نو مطلب دا فیملی نو کہہ لو، جو سورج دا خاندان نظام شمسی جنہوں اسی کہنے ہیں، تو اس سورج ہی ذریعہ ہے انہوں دے ان گردش دا، اتنے جڑے دن رات آتے ہیں انہوں سیاریاں چوں زمین جڑی ہے، زمین چ باقاعدہ ایک یعنی کہ اللہ تعالیٰ نے ਉਹਨੂੰ ਇਸ ਇੰਨੇ ਫਾਸਲੇ 'ਤੇ ਰੱਖਿਆ ਔਰ ਇਸ ਜ਼ਾਵੀਏ 'ਤੇ ਰੱਖਿਆ ਕਿ ਸੂਰਜ ਦਾ ਵਜੂਦ ਉਹਦੇ ਵਿੱਚ ਬੜੀ ਖੈਰੋ ਬਰਕਤ ਦਾ ਜ਼ਰੀਆ ਅੱਲਾਹ ਤਾਲਾ ਨੇ ਬਣਾ ਦਿੱਤਾ ਹੈ। ਇਹ ਖਾਸ ਟੈਂਪਰੇਚਰ, ਖਾਸ ਹਰਾਰਤ, ਦਿਨ ਰਾਤ ਦਾ ਜਿਹੜਾ ਫਰਕ ਹੈ ਉਹ ਫਰਕ, ਫਿਰ ਮੌਸਮਾਂ ਦੀ ਤਬਦੀਲੀ ਉਹਦੇ 'ਚ ਆ ਗਈ। ਯਾਨੀ ਜ਼ਮੀਨ ਨੂੰ ਅੱਲਾਹ ਤਾਲਾ ਨੇ ਸੂਰਜ ਦੇ ਸਾਹਮਣੇ ਇੱਕ ਖਾਸ ਐਂਗਲ 'ਤੇ ਰੱਖਿਆ। ਅਗਰ ਉਸ ਐਂਗਲ 'ਤੇ ਅੱਲਾਹ ਤਾਲਾ ਨਾ ਰੱਖਦੇ ਤਾਂ ਇੱਥੇ ਮੌਸਮਾਂ ਦੀ ਤਬਦੀਲੀ ਨਾ ਹੁੰਦੀ, ਬਲਕਿ ਇਸ ਤਰ੍ਹਾਂ ਹੁੰਦਾ ਕਿ ਜਿੱਥੇ ਗਰਮੀ ਹੈ ਉੱਥੇ ਹਮੇਸ਼ਾ ਗਰਮੀ ਰਹਿੰਦੀ ਅਤੇ ਜਿੱਥੇ ਸਰਦੀ ਉੱਥੇ ਹਮੇਸ਼ਾ ਸਰਦੀ ਰਹਿੰਦੀ। ਜਿਹੜੇ ਮੌਸਮ ਬਦਲਦੇ ਨੇ ਨਾ, ਤਾਂ ਅੱਲਾਹ ਤਾਲਾ ਨੇ ਜ਼ਮੀਨ ਦਾ ਜਿਹੜਾ ਜ਼ਾਵੀ ਹੈ ਉਹ ਇੱਕ ਖਾਸ ਤਰ੍ਹਾਂ ਦਾ 64 ਡਿਗਰੀ ਦਾ ਕਲਬਨ ਜ਼ਾਵੀ ਹੈ, ਅਤੇ ਉਹ ਉਸ ਜ਼ਾਵੀਏ 'ਤੇ ਜ਼ਮੀਨ ਨੂੰ ਅੱਲਾਹ ਤਾਲਾ ਨੇ ਟੇਢਾ ਕੀਤਾ ਹੋਇਆ। ਯਾਨੀ ਕਿ ਅਗਰ ਇਹ ਟੇਢੇ ਹੁੰਦੀ ਬਜਾਏ ਬਿਲਕੁਲ ਸਿੱਧੀ ਹੁੰਦੀ, ਉਫਕੀ ਹਾਲਤ 'ਚ ਹੁੰਦੀ, ਉਫਕੀ ਹਾਲਤ ਦੀ ਬਜਾਏ ਇੱਥੇ ਕਰਕੇ ਟੇਢੀ, ਅਤੇ ਫਿਰ ਜਦੋਂ ਘੁੰਮਦੀ ਤਾਂ ਮੌਸਮ ਬਦਲ ਜਾਂਦੇ। ਕਦੀ ਸਾਡੇ ਇਲਾਕੇ 'ਚ ਸਰਦੀ ਆ ਜਾਏਗੀ ਅਤੇ ਦੂਸਰੇ ਇਲਾਕੇ 'ਚ ਗਰਮੀ ਹੋਏਗੀ, ਕਦੀ ਉੱਥੇ ਸਰਦੀ ਚਲੀ ਜਾਏਗੀ ਅਤੇ ਇੱਥੇ ਗਰਮੀ ਹੋਏਗੀ। ਮੁਖਤਲਿਫ ਤਬਦੀਲੀਆਂ ਨੇ, ਅਤੇ ਬਰਲੇ ਜੇ ਸਰਦੀ ਹੋਏ, ਗਰਮੀ ਹੋਏ, ਕਾਇਨਾਤ ਦਾ ਜਿਹੜਾ ਦੁਨੀਆ ਦਾ ਜਿਹੜਾ ਨਿਜ਼ਾਮ ਹੈ ਇਹਦੇ 'ਚ ਅੱਲਾਹ ਤਾਲਾ ਨੇ ਸੂਰਜ ਨੂੰ ਇੱਕ ਬੜੀ ਬੁਨਿਆਦੀ ਅਹਿਮੀਅਤ ਦਿੱਤੀ ਹੈ। ਫਰਮਾਇਆ ਕਿ ਇਜ਼ਾ ਸ਼ਮਸੁ ਕੁਵਿਰਤ, ਯਾਨੀ ਜਦੋਂ ਕਿਆਮਤ ਆਉਣੀ ਹੈ ਨਾ ਤਾਂ ਕੀ ਵਾਕਿਆਤ ਹੋਣੇ ਨੇ ਕਿ ਸੂਰਜ ਜਿਹੜਾ ਨਾ ਇਹ ਬੇਨੂਰ ਹੋ ਜਾਏਗਾ, ਯਾਨੀ ਸੂਰਜ ਦੀ ਜਿਹੜੀ ਬਸਾਤ ਹੈ ਨਾ ਇਹ ਲਪੇਟ ਲਈ ਜਾਏਗੀ, ਲਪੇਟ ਕੇ ਤਾਂ ਉਹਦੀ ਰੋਸ਼ਨੀ ਵਗੈਰਾ ਖਤਮ, ਉਹਦਾ ਸਿਸਟਮ ਜਿਹੜਾ ਨਾ ਬਿਲਕੁਲ ਉਹਨੂੰ ਖਤਮ ਕਰ ਦਿੱਤਾ ਜਾਏਗਾ। ਮਾਲੂਮ ਨਹੀਂ ਅੱਲਾਹ ਤਾਲਾ ਕੀ ਤਬਦੀਲੀ ਕਰਦੇ ਨੇ, ਲੇਕਿਨ ਬਰਲ ਇੱਥੇ ਦੱਸਿਆ ਗਿਆ ਕਿ ਸੂਰਜ ਨੂੰ ਲਪੇਟ ਲਾਂਗੇ, ਉਹਦੀ ਧੁੱਪ ਨੂੰ ਲਪੇਟ ਲਾਂਗੇ, ਉਹਦਾ ਨੂਰ ਰੋਸ਼ਨੀ ਖਤਮ ਹੋ ਜਾਏਗੀ। ਬਾ ਇਸ ਦਿਨ ਨੁਜੂਮ ਕਦਰਤ, ਔਰ ਇਹ ਸਿਤਾਰੇ ਜਿਹੜੇ ਅਸੀਂ ਅਸਮਾਨ 'ਚ ਵੇਖਦੇ ਹਾਂ, ਯਾਨੀ ਕਿ ਜ਼ਾਹਿਰ ਆਸਮਾਨ ਅਲ ਬੰਦਾ ਰਾਤੀ ਅਗਰ ਨਜ਼ਰ ਕਰਦਾ ਤਾਂ ਉਹ ਲੱਖਾਂ ਕਰੋੜਾਂ ਸਿਤਾਰੇ ਨੇ ਜਿਹੜੇ ਆਸਮਾਨ 'ਤੇ ਨਜ਼ਰ ਆਉਂਦੇ ਨੇ। ਸਰਦੀਆਂ ਦੇ ਸਿਤਾਰੇ ਹੋਰ ਨੇ, ਗਰਮੀਆਂ ਦੇ ਹੋਰ ਨੇ, ਅਤੇ ਫਿਰ ਸਿਤਾਰੇ ਦਿਨੇ ਖਤਮ ਨਹੀਂ ਹੋ ਜਾਂਦੇ। ਇਹ ਨਹੀਂ ਕਿ ਰਾਤ ਨੂੰ ਸਿਤਾਰੇ ਨਿਕਲਦੇ ਨੇ, ਦਿਨੇ ਸਿਤਾਰੇ ਹੁੰਦੇ ਹੀ ਨਹੀਂ, ਉਹ ਸੂਰਜ ਦੀ ਤੇਜ਼ ਰੋਸ਼ਨੀ ਦੀ ਵਜ੍ਹਾ ਨਜ਼ਰ ਨਹੀਂ ਆਉਂਦੇ। ਯਾਨੀ ਸਿਤਾਰੇ ਦਿਨ ਦੇ ਵਕਤ ਵੀ ਪੂਰੀ ਤਰ੍ਹਾਂ ਮੌਜੂਦ ਹੁੰਦੇ ਨੇ ਅਤੇ ਰਾਤ ਦੇ ਵਕਤ ਵੀ ਮੌਜੂਦ ਹੁੰਦੇ ਨੇ, ਲੇਕਿਨ ਕਿਉਂਕਿ ਰਾਤ ਨੂੰ ਸਾਡੇ ਇਲਾਕੇ 'ਚ ਸੂਰਜ ਦੀ ਰੋਸ਼ਨੀ ਨਹੀਂ ਹੁੰਦੀ ਅਤੇ ਸਾਨੂੰ ਸਿਤਾਰੇ ਨਜ਼ਰ ਆਉਂਦੇ ਨੇ। ਅਤੇ ਇਸ ਜ਼ਮੀਨ ਦਾ ਅਗਰ ਜਿਹੜਾ ਦੂਸਰੀ ਸਾਈਡ ਲਗਾ ਲਓ ਜਾਂ ਸਾਡੇ ਤੋਂ ਜਿਹੜੇ ਜਿੱਥੇ ਸੂਰਜ ਮੌਜੂਦ ਹੈ ਉੱਥੇ ਸਿਤਾਰੇ ਨਜ਼ਰ ਨਹੀਂ ਆਉਂਦੇ, ਹਾਲਾਂਕਿ ਉੱਥੇ ਵੀ ਸਿਤਾਰੇ ਮੌਜੂਦ ਨੇ। ਅਤੇ ਇਸੇ ਤਰ੍ਹਾਂ ਫਿਰ ਸੂਰਜ ਜਦੋਂ ਸਾਡੇ ਲਾਏਗਾ ਤਾਂ ਸਿਤਾਰੇ ਜਿਹੜੇ ਨੇ ਉਹ ਛੁੱਪ ਜਾਣਗੇ। ਅਤੇ ਇਸ ਤਰ੍ਹਾਂ ਮਤਲਬ ਹੈ ਕਿ ਸੂਰਜ ਸਾਨੂੰ ਹਰਕਤ ਕਰਦੇ ਨਜ਼ਰ ਆਉਂਦਾ, ਮਸ਼ਰਕ ਤੋਂ ਮਗਰਬ ਜਾਂਦੀਆਂ, ਇਸ ਤਰ੍ਹਾਂ ਸਾਰੇ ਸਿਤਾਰੇ ਜਿਹੜੇ ਨੇ ਉਹ ਵੀ ਮਸ਼ਰਕ ਤੋਂ ਮਗਰਬ ਵੱਲ ਸਾਨੂੰ ਸਫ਼ਰ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਡੇ ਮਹਿਸੂਸਾਤ 'ਚ। ਅਤੇ ਅਸਲ 'ਚ ਕੀ ਗੱਲ ਹੈ, ਅਸਲ 'ਚ ਇਹ ਗੱਲ ਹੈ ਕਿ ਜ਼ਮੀਨ ਜਿਹੜੀ ਹੈ ਉਹ ਮਗਰਬ ਤੋਂ ਮਸ਼ਰਕ ਵੱਲ ਘੁੰਮਦੀ ਹੈ, ਅਤੇ ਜੋ ਮਸ਼ਰਕ ਤੋਂ ਮਗਰਬ ਵੱਲ ਘੁੰਮਦੀ ਹੈ ਤਾਂ ਫਿਰ ਉਹਨੂੰ ਹਰ ਚੀਜ਼ ਜਿਹੜੀ ਹੈ ਉਹ ਮੂਵ ਕਰਦੀ ਨਜ਼ਰ ਆਏਗੀ। ਯਾਨੀ ਸੂਰਜ ਵੀ ਆਸਮਾਨ 'ਤੇ ਜਿਸ ਜਗ੍ਹਾ 'ਤੇ ਮੌਜੂਦ ਹੈ, ਜਦੋਂ ਜ਼ਮੀਨ ਘੁੰਮੇਗੀ ਤਾਂ ਸੂਰਜ ਨੂੰ ਲੱਗੇਗਾ ਕਿ ਇਸ ਤਰ੍ਹਾਂ ਸੂਰਜ ਚੜ੍ਹ ਰਿਹਾ, ਫਿਰ ਸੂਰਜ ਡੁੱਬ ਰਿਹਾ, ਤਾਂ ਉਸੇ ਤਰ੍ਹਾਂ ਉਦੋਂ ਪਿੱਛੇ ਸਿਤਾਰੇ ਨਿਕਲ ਆਏ ਨੇ। ਸਿਤਾਰੇ ਵੀ ਉਹ ਸਿਤਾਰੇ ਆਪਣੀ ਆਪਣੀ ਜਗ੍ਹਾ 'ਤੇ, ਉਹਨਾਂ ਦੀ ਆਪਣੀ ਗਰਦਿਸ਼ ਹੈ, ਇਹ ਨਹੀਂ ਕਿ ਸਿਤਾਰਿਆਂ ਦੀ ਗਰਦਿਸ਼ ਕੋਈ ਨਹੀਂ, ਉਹਨਾਂ ਦੀ ਵੀ ਗਰਦਿਸ਼ ਹੈ ਵੇ, ਲੇਕਿਨ ਉਹ ਗਰਦਿਸ਼ ਤਾਂ ਅਲੱਗ ਹੈ। ਇਹ ਜ਼ਮੀਨ ਦੀ ਗਰਦਿਸ਼ ਦੀ ਵਜ੍ਹਾ ਤੋਂ ਸਾਨੂੰ ਸਾਰੇ ਆਸਮਾਨ ਦੇ ਸਿਤਾਰੇ, ਸੂਰਜ, ਚੰਨ ਵਗੈਰਾ ਹਰਕਤ ਕਰਦਾ ਨਜ਼ਰ ਆਉਂਦਾ, ਹਾਲਾਂਕਿ ਉਹਨਾਂ ਦੀ ਆਪਣੀ ਆਪਣੀ ਹਰਕਤ ਅਲੱਗ ਤੋਂ ਮੌਜੂਦ ਹੈ, ਲੇਕਿਨ ਅਸੀਂ ਜਿਹੜੀ ਸ਼ਬੋ ਰੋਜ਼ ਜ਼ਮੀਨ ਦੀ ਹਰਕਤ ਹੈ, ਗਰਦਿਸ਼ ਜਿਹਨੂੰ ਅਸੀਂ ਕਹਿੰਦੇ ਕਿ ਵੀ ਜ਼ਮੀਨ ਜਿਹੜੀ ਹੈ 1000 ਮੀਲ ਦੀ ਸਪੀਡ ਨਾਲ ਘੁੰਮ ਰਹੀ ਹੈ, ਆਪਣੇ ਮਹਿਵਰ ਦੇ ਗਿਰਦ ਘੁੰਮ ਰਹੀ ਹੈ, ਉਸ ਸਪੀਡ ਦੀ ਵਜ੍ਹਾ ਤੋਂ, ਯਾਨੀ ਸਪਿਨਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਵਜ੍ਹਾ ਤੋਂ ਸਾਨੂੰ ਦਿਨ ਰਾਤ, ਯਾਨੀ ਸੂਰਜ ਦਾ ਨਿਕਲਣਾ, ਤਾਰਿਆਂ ਦਾ ਨਿਕਲਣਾ, ਉਹਦੀ ਵਜ੍ਹਾ ਤੋਂ ਵਾਕਿਆ ਹੁੰਦਾ ਸਾਡੇ। ਹਾਂ, ਇਹ ਸਿਤਾਰਿਆਂ ਦਾ ਜਿਹੜਾ ਬੇਸ਼ੁਮਾਰ ਨਿਜ਼ਾਮ ਹੈ, ਫਿਰ ਆਸਮਾਨ 'ਚ ਅਸੀਂ ਦੇਖਦੇ ਹਾਂ ਕਿ ਮੁਖਤਲਿਫ ਗਰੁੱਪ ਨੇ ਸਿਤਾਰਿਆਂ ਦੇ, ਔਰ ਉਹ ਸਿਤਾਰਿਆਂ ਦੀ ਵਜ੍ਹਾ ਤੋਂ ਬਾਅਦ ਸਿਤਾਰੇ ਜਿਹੜੇ ਨੇ ਉਹਨਾਂ ਦੇ ਮੁਕਾਮ ਫਿਕਸ ਹੈ, ਇੱਕ ਬਿਲਕੁਲ ਮੁਤੱਈਨ ਨੇ, ਔਰ ਇਨਸਾਨ ਉਹਦੀ ਕੀ ਮਕਸਦ ਹੈ, ਕੀ ਹਿਕਮਤ ਹੈ, ਉਹ ਕੀ ਦੁਨੀਆਵਾਂ ਨੇ, ਇਹ ਤਾਂ ਅੱਲਾ ਹੀ ਜਾਣਦਾ, ਇਸ ਇਨਸਾਨ ਨੂੰ ਨਹੀਂ ਪਤਾ। ਲੇਕਿਨ ਇਨਸਾਨ ਨੇ ਉਹਦੇ ਕੋਲ ਜੋ ਕੰਮ ਲਿਆ, ਮਸਲਨ ਇਹ ਸਿਤਾਰਿਆਂ ਦੀ ਜਿਹੜੀ ਜਗ੍ਹਾ ਹੈ ਮੁਖਤਲਿਫ, ਉਹਦੇ ਤੋਂ, ਔਰ ਰਾਤ ਦੇ ਸਫ਼ਰਾਂ 'ਚ, ਸਹਿਰਾ 'ਚ ਹੋਵੇ ਜਾਂ ਸਮੁੰਦਰ 'ਚ ਹੋਵੇ, ਤਾਂ ਜ਼ਾਹਿਰ ਡਾਇਰੈਕਸ਼ਨ ਦਾ ਪਤਾ ਨਹੀਂ ਲੱਗਦਾ, ਕੋਈ ਤਰੀਕਾ ਨਹੀਂ ਸਮੁੰਦਰ ਦੇ ਵਿੱਚ ਸਹਿਰਾ 'ਚ ਡਾਇਰੈਕਸ਼ਨ ਨੂੰ ਤੈਅ ਕਰਨ ਦਾ। ਦਿਨ ਤਾਂ ਪਤਾ ਲੱਗ ਜਾਂਦਾ ਕਿ ਵੀ ਸੂਰਜ ਇੱਧਰੋਂ ਨਿਕਲ ਰਿਹਾ, ਇੱਧਰ ਡੁੱਬ ਰਿਹਾ, ਅਤੇ ਆ ਮਸ਼ਰਕ, ਅਤੇ ਆ ਮਗਰਬ ਹੈ, ਅਤੇ ਮੈਂ ਸ਼ਿਮਾਲ ਤੋਂ ਟੁਰਿਆ ਸਾਂ, ਅਗਰ ਮੈਂ ਜਨੂਬ ਵੱਲ ਜਾਣਾ ਤਾਂ ਸ਼ਿਮਾਲ ਵੀ ਤੈਅ ਹੋ ਗਿਆ, ਜਨੂਬ ਵੀ ਤੈਅ ਹੋ ਗਿਆ, ਬੰਦਾ ਆਪਣੇ ਸਫ਼ਰ ਨੂੰ ਸਿੱਧਾ ਰੱਖ ਸਕਦਾ, ਜਾਂ ਮਸ਼ਰਕ ਵੱਲ ਜਾਣਾ ਤਾਂ ਮਸ਼ਰਕ ਨੂੰ ਵੀ ਤੈਅ ਕਰ ਸਕਦਾ, ਮਗਰਬ ਵੱਲ ਜਾਣਾ ਤਾਂ ਮਗਰਬ ਨੂੰ ਵੀ ਤੈਅ ਕਰ ਸਕਦਾ। ਲੇਕਿਨ ਰਾਤ ਦੇ ਵਕਤ ਜਿਹੜਾ ਉਹ ਫਿਰ ਸਿਤਾਰਿਆਂ ਦੀ ਰੋਸ਼ਨੀ ਤੋਂ ਹੀ ਅੰਦਾਜ਼ਾ ਲਾਉਂਦਾ, ਸਿਤਾਰਿਆਂ ਦੀ ਪੋਜੀਸ਼ਨ ਤੋਂ ਅੰਦਾਜ਼ਾ ਲਾਉਂਦਾ, ਫਿਰ ਰਾਤ ਨੂੰ ਵਕਤ ਅੰਦਾਜ਼ਾ ਜਿਹੜਾ ਇਹ ਵੀ ਸਿਤਾਰਿਆਂ ਦੀ ਪੋਜੀਸ਼ਨ ਤੋਂ ਹੀ ਲੱਗਦਾ ਕਿ ਵੀ ਕਿਹਨੇ ਕਿਹੜਾ ਸਿਤਾਰਾ ਕਿੱਥੋਂ ਕਿਸੇ ਤੱਕ ਪਹੁੰਚ ਗਿਆ, ਅਤੇ ਹੁਣ ਇੰਨਾ ਟਾਈਮ ਹੋ ਗਿਆ, ਅੱਧੀ ਰਾਤ ਗੁਜ਼ਰ ਗਈ ਹੈ, ਸੁਬਹ ਤਲੂ ਹੋਣ ਵਾਲੀ, ਇਸ ਤਰ੍ਹਾਂ ਉਫਕ 'ਤੇ ਮੁਖਤਲਿਫ ਰੋਸ਼ਨੀ ਨਮੂਦਾਰ ਹੁੰਦੀ ਹੈ, ਸੁਬਹ ਸਾਦਕ ਆਉਂਦੀ ਹੈ, ਉਸ ਤੋਂ ਪਹਿਲਾਂ ਸੁਬਹੇ ਕਾਜ਼ਬ ਆਉਂਦੀ ਹੈ ਨਹੀਂ, ਇੰਝ ਲੱਗਦਾ ਜਿਸ ਤਰ੍ਹਾਂ ਸੁਬਹ ਹੋਣ ਲਈ ਮੁਖਤਲਿਫ ਆਸਮਾਨ 'ਤੇ ਜਿਹੜੀਆਂ ਨਾ ਸਿਤਾਰਿਆਂ ਦੀ ਵਜ੍ਹਾ ਤੋਂ ਔਰ ਸੂਰਜ ਦੀ ਵਜ੍ਹਾ ਤੋਂ ਤਬਦੀਲੀਆਂ ਹੁੰਦੀਆਂ ਨੇ। ਫਰਮਾਇਆ ਇਹ ਸੂਰਜ ਵੀ ਬੇਨੂਰ ਹੋ ਜਾਏਗਾ ਅਤੇ ਸਿਤਾਰੇ ਜਿਹੜੇ ਨੇ ਨਾ ਇਹ ਮਾਂਦ ਪੈ ਜਾਣਗੇ, ਗਦਲੇ ਹੋ ਜਾਣਗੇ, ਇਹਨਾਂ ਦੀ ਵੀ ਰੋਸ਼ਨੀ ਖਤਮ ਹੋ ਜਾਏਗੀ। ਇਹਦਾ ਮਤਲਬ ਕਿ ਨਿਜ਼ਾਮ ਜਿਹੜਾ ਸਾਰਾ ਸਿਲਸਿਲਾ ਜਿਹੜਾ ਇਹਨੂੰ ਅੱਲਾਹ ਤਾਲਾ ਨੇ ਫਿਰ ਹਟਾ ਦੇਣਾ, ਖਤਮ ਕਰ ਦੇਣਾ, ਤੋੜ ਫੋੜ ਦੇਣਾ। ਦੂਸਰੀਆਂ ਬਾਜ਼ ਆਇਤਾਂ 'ਚ ਸਿਤਾਰਿਆਂ ਦੇ ਝੜ ਜਾਣ ਦਾ ਜ਼ਿਕਰ ਆਉਂਦਾ ਕਿ ਸਿਤਾਰੇ ਆਪਣੀ ਪੋਜੀਸ਼ਨ ਛੱਡ ਕੇ ਨਾ ਅਤੇ ਕਿਸੇ ਜਗ੍ਹਾ ਜਾਂ ਪੱਤੇ ਝੜ ਜਾਂਦੇ ਨੇ, ਇਸ ਤਰ੍ਹਾਂ ਸਿਤਾਰੇ ਝੜ ਜਾਣਗੇ। ਇੱਥੇ ਉਹਨਾਂ ਦੇ ਮਾਂਦ ਹੋ ਜਾਂਦਾ ਜ਼ਿਕਰ ਹੈ ਕਿ ਉਹਨਾਂ ਦੀ ਰੋਸ਼ਨੀ ਖਤਮ ਹੋ ਜਾਏਗੀ। ਵੈਜ਼ਲ ਜਬਾਲ ਸੁਯਿਰਤ, ਔਰ ਜਿਹੜੇ ਪਹਾੜ ਸਾਨੂੰ ਨਜ਼ਰ ਆਉਂਦੇ ਨੇ ਜ਼ਮੀਨ 'ਤੇ, ਯਾਨੀ ਕਿ ਇਹ ਤਾਂ ਅਸਮਾਨ 'ਤੇ ਵੀ ਨਾ ਸੂਰਜ ਦਾ ਵਜੂਦ ਵੀ, ਫਿਰ ਤਾਰਿਆਂ ਦਾ ਵਜੂਦ ਵੀ, ਅਤੇ ਅਸਮਾਨ ਦੀਆਂ ਤਬਦੀਲੀਆਂ ਨੂੰ ਬਿਆਨ ਕੀਤਾ ਕਿ ਜਦੋਂ ਸੂਰਜ ਬੇਨੂਰ ਹੋਏਗਾ ਸਿਤਾਰੇ ਮਾਂਦ ਪੈ ਜਾਣਗੇ। ਵੈਜ਼ਲ ਜਬਾਲ ਸੁਯਿਰਤ 'ਤੇ ਵੀ ਦੱਸਿਆ ਕਿ ਜਿਹੜੇ ਪਹਾੜ ਨੇ ਨਾ ਇਹ ਉਹ ਕਿਆਮਤ ਦਾ ਦਿਨ ਜਦੋਂ ਹੋਏਗਾ, ਯਾਨੀ ਜਦੋਂ ਸੂਰ ਫੂਕਿਆ ਜਾਣਾ, ਪਹਿਲੀ ਦਫ਼ਾ ਸੂਰ ਫੂਕਿਆ ਜਾਣਾ, ਅਤੇ ਕਿਹੜੀਆਂ ਕਿਹੜੀਆਂ ਤਬਦੀਲੀਆਂ ਜ਼ਮੀਨ 'ਚ ਹੋਣੀਆਂ ਨੇ ਇਹ ਬਿਆਨ ਕੀਤਾ ਗਿਆ। ਹੁਣ ਇਹਦੇ 'ਤੇ ਬਿਆਨ ਕੀਤਾ ਜਾ ਰਿਹਾ, ਪਹਿਲਾਂ ਦੱਸਿਆ ਸੀ ਕਿ ਅਸਮਾਨ 'ਚ ਕਿਹੜੀਆਂ ਕਿਹੜੀਆਂ ਤਬਦੀਲੀਆਂ ਹੋਣੀਆਂ ਨੇ। ਫਰਮਾਇਆ ਵੈਜ਼ਲ ਜਬਾਲ ਸੁਯਿਰਤ, ਜਦੋਂ ਪਹਾੜ ਚਲਾਏ ਜਾਣਗੇ, ਯਾਨੀ ਪਹਾੜਾਂ ਨੂੰ ਅਸੀਂ ਇਹ ਬੜੀ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਇੱਕ ਜਮੀ ਹੋਈ ਚੀਜ਼ ਨੇ, ਠੋਸ ਚੀਜ਼ ਨੇ, ਯਾਨੀ ਕਿ ਹਰਕਤ ਤਾਂ ਉਹ ਚੀਜ਼ ਕਰ ਸਕਦੀ ਹੈ ਨਾ ਜਿਹੜੀ ਹਰਕਤ ਕਰਨ ਯੋਗੀ ਹੋਵੇ। ਪਹਾੜ ਅਤੇ ਜ਼ਮੀਨ ਦੇ ਵਿੱਚ ਗੱਡੇ ਹੋਏ ਨੇ, ਅਤੇ ਇਹਦਾ ਤਾਂ ਤਸੱਵਰ ਨਹੀਂ ਹੁੰਦਾ ਕਿ ਵੀ ਇੱਧਰ ਦਾ ਪਹਾੜ ਜਿਹੜਾ ਉਹ ਇਸ ਜਗ੍ਹਾ 'ਤੇ ਹੋ ਜਾਏਗਾ, ਇਹ ਨਾਮੁਮਕਿਨਾਤ 'ਚੋਂ। ਇਨਸਾਨ ਜਿਹੜਾ ਉਹ ਇਸੀ ਵਜ੍ਹਾ ਤੋਂ ਪਹਾੜਾਂ ਨੂੰ ਬੜੀ ਇੱਕ ਠੋਸ ਚੀਜ਼ ਔਰ ਬੜੀ ਗੈਰ ਮੁਤਹਰਕ ਚੀਜ਼ ਤਸੱਵਰ ਕਰਦਾ, ਔਰ ਉਹਦੇ ਤੋਂ ਮੁਸ਼ਾਹਦੇ ਤੋਂ ਉਹਦਾ ਦਿਨ ਬਣੇਗਾ ਵੀ ਇਹ। ਅਤੇ ਇਹ ਮੁਖਾਤਬੀਨ ਜਿਹੜੇ ਸਨ ਕੁਰਾਨ ਮਜੀਦ ਦੇ, ਉਹਨਾਂ ਦਾ ਖਿਆਲ ਸੀ ਕਿ ਪਹਾੜ ਜਿਹੜੇ ਨੇ ਇਹ ਤਾਂ ਤਬਾਹੀ ਨਹੀਂ ਹੋ ਸਕਦੇ, ਇਹ ਤਾਂ ਇੰਨੀ ਮਜ਼ਬੂਤ ਚੀਜ਼ ਬਣੀ ਹੈ ਔਰ ਐਡੀ ਇੱਕ ਕਾਇਮੋ ਦਾਇਮ ਚੀਜ਼ ਹੈ ਕਿ ਇਹਨੂੰ ਕਿਆਮਤ ਕੀ ਕਹਿ ਲੇਗੀ। ਨਾਉਜ਼ੁਬਿੱਲਾ, ਇਸ ਤਰ੍ਹਾਂ ਉਹਨਾਂ ਦੇ ਤਸੱਵਰ ਸਨ। ਫਰਮਾਇਆ ਵੈਜ਼ਲ ਜਬਾਲ ਸੁਯਿਰਤ, ਜਦੋਂ ਪਹਾੜ ਚਲਾ ਦਿੱਤੇ ਜਾਣਗੇ, ਪਹਾੜ ਜਿਹੜੇ ਨਾ ਆਪਣੀ ਜਗ੍ਹਾ ਤੋਂ ਹਟ ਕੇ ਤੁਰ ਪੈਣਗੇ, ਜਿਸ ਤਰ੍ਹਾਂ ਜਾਨਵਰ ਤੁਰ ਰਹੇ ਹੁੰਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਪਹਾੜਾਂ ਦਾ ਉਹ ਠੋਸਪਨ ਜਿਹੜਾ ਉਹ ਖਤਮ ਹੋ ਜਾਏਗਾ, ਔਰ ਉਹਨਾਂ ਦਾ ਜਮਾਓ ਔਰ ਉਹਨਾਂ ਦਾ ਕਾਇਮ ਹੋਣਾ ਜਿਹੜਾ ਇਹਨੂੰ ਅੱਲਾਹ ਤਾਲਾ ਹਟਾ ਦੇਣਗੇ ਉਸ ਜਗ੍ਹਾ ਤੋਂ, ਯਾਨੀ ਉਹ ਕਿਆਮ ਉਹਨਾਂ ਦਾ ਬਾਕੀ ਨਹੀਂ ਰਹੇਗਾ। ਵੈਜ਼ਲ ਇਸ਼ਾਰੋ ਤਿਲਤ, ਔਰ ਜਦੋਂ ਊਂਟਣੀਆਂ ਜਿਹੜੀਆਂ ਨੇ ਨਾ, ਦਸ ਮਾਦੀਆਂ, ਇਸ਼ਾਰ ਜਿਹੜਾ ਨਾ ਇਹ ਦਸ ਮਾਦੀਆਂ ਊਂਟਣੀਆਂ ਨੂੰ ਕਹਾਂਗੇ ਅਸੀਂ ਇਸ਼ਾਰ, ਜਮੈ ਲਫਤ ਜਿਹੜਾ ਅਸ਼ਰਾ ਦੀ, ਅਤੇ ਉਸ ਤੋਂ ਮੁਰਾਦ 10 ਮਹੀਨੇ ਦੀ ਗਾਭਨ ਊਂਟਣੀ, ਯਾਨੀ ਕਿ ਹਾਮਿਲਾ ਊਂਟਣੀ ਜਿਹਨੂੰ 10 ਮਹੀਨੇ ਹੋ ਚੁੱਕੇ ਨੇ, ਅਤੇ 10 ਮਹੀਨੇ ਤੋਂ ਬਾਅਦ ਉਹਨੇ ਬੱਚਾ ਜੰਮਣਾ। ਯਾਨੀ ਕਿ ਮੁਖਤਲਿਫ ਜਾਨਵਰਾਂ ਦੀ ਮੁੱਦਤ ਅਤੇ ਹਮਲ ਜਿਹੜੀ ਹੈ ਉਹ ਮੁਖਤਲਿਫ ਹੁੰਦੀ ਹੈ, ਊਂਟਾਂ ਦੀ 10 ਮਹੀਨੇ ਹੁੰਦੀ ਹੈ, ਅਤੇ 10 ਮਹੀਨੇ ਜਦੋਂ ਹੋ ਚੁੱਕੇ ਨੇ ਤਾਂ ਮਤਲਬ ਕਿ ਹੁਣ ਉਹ ਬੱਚਾ ਜਨਣ ਵਾਲੀ ਹੈ। ਇਹ ਊਂਟਣੀ ਜਿਹੜੀ ਹੈ ਅਰਬਾਂ ਦੇ ਨਜ਼ਦੀਕ ਬੜੀ ਬੜਾ ਕੀਮਤੀ ਮਾਲ ਸਮਝਿਆ ਜਾਂਦਾ ਸੀ, ਅਤੇ ਉਹਦੀ ਬੜੀ ਹਿਫਾਜ਼ਤ ਨਾਲ ਉਹਨੂੰ ਰੱਖਦੇ ਸਨ ਕਿ ਬਈ ਇਹ ਤੈਨੂੰ ਬੱਚਾ ਜਨਣ ਵਾਲੀ ਹੈ, ਇਹਨੂੰ ਇਹ ਨਹੀਂ ਕਿ ਬਈ ਜਿੱਥੇ ਮਰਜ਼ੀ ਲਗੀ ਫਿਰੇ, ਨਹੀਂ ਉਹਨੂੰ ਬਾਕਾਇਦਾ ਬੰਨ ਕੇ ਰੱਖਣਗੇ, ਉਹਦਾ ਖਿਆਲ ਰੱਖਣਗੇ, ਸੰਭਾਲ ਕੇ ਰੱਖਣਗੇ, ਕਿ ਉਹਨੂੰ ਕੋਈ ਨੁਕਸਾਨ ਨਾ ਹੋਵੇ, ਬਿਮਾਰ ਨਾ ਹੋ ਜਾਏ, ਕੋਈ ਮੁਖਤਲਿਫ ਹਵਾਲਿਆਂ ਨਾਲ ਉਹਨੂੰ ਯਾਨੀ ਕਿ ਉਹ ਆਪਣਾ ਕੀਮਤੀ ਮਾਲ ਸਮਝ ਕੇ ਅਤੇ ਉਹਨੂੰ ਬੜੀ ਇਹਤਿਆਤ ਨਾਲ ਰੱਖਦੇ ਸਨ। ਅਤੇ ਫਰਮਾਇਆ ਵੈਜ਼ਲ ਇਸ਼ਾਰੋ ਤਿਲਤ, ਜਦੋਂ 10 ਮਹੀਨੇ ਦੀਆਂ ਗਾਭਨ ਉੱਠਣੀਆਂ ਖੁੱਲੀਆਂ ਫਿਰਨਗੀਆਂ, ਕੋਈ ਉਹਨਾਂ ਨੂੰ ਪੁੱਛਣ ਲਈ ਨਹੀਂ ਹੋਏਗਾ, ਯਾਨੀ ਕੀਮਤੀ ਮਾਲ ਜਿਹੜਾ ਉਹਦਾ ਕੋਈ ਖਿਆਲ ਕਰਨ ਲਈ ਨਹੀਂ ਹੋਏਗਾ। ਪੈਦਲ ਬਹੁਸ਼ ਹੋਸ਼ਰਤ, ਔਰ ਜਦੋਂ ਜਿਹੜੇ ਵਹਿਸ਼ੀ ਜਾਨਵਰ ਨੇ ਨਾ ਉਹ ਇਕੱਠੇ ਕੀਤੇ ਜਾਣਗੇ। ਵਹਿਸ਼ੀ ਜਾਨਵਰਾਂ ਦਾ ਇੱਕ ਮਿਜ਼ਾਜ ਨਾ ਕਿ ਬਈ ਉਹ ਉਹਨਾਂ 'ਚੋਂ ਕੁਝ ਦਰਿੰਦੇ ਨੇ, ਕੁਛ ਜਿਹੜੇ ਨੇ ਚੌਪਾਏ ਨੇ, ਅਤੇ ਮਤਲਬ ਇੱਕ ਜਾਨਵਰ ਦੂਸਰੇ ਜਾਨਵਰ ਦੀ ਖੁਰਾਕ ਬਣਦਾ ਹੈ, ਯਾਨੀ ਇੱਕ ਜਾਨਵਰ ਦੂਸਰੇ ਨੂੰ ਸ਼ਿਕਾਰ ਕਰਦਾ, ਅਤੇ ਦਰਿੰਦੇ ਜਿਹੜੇ ਨੇ ਉਹ ਜਾਨਵਰਾਂ ਦਾ ਹਿਰਨ ਹੋਇਆ, ਗਾਏ ਬੈਲ ਭੈਂਸ ਵਗੈਰਾ ਜਾਂ ਜੰਗਲੀ ਜਿਹੜੇ ਜਾਨਵਰ ਨੇ ਉਹਨਾਂ ਦੇ ਉਹ ਸ਼ਿਕਾਰ ਕਰਦੇ ਨੇ। ਅਤੇ ਫਰਮਾਇਆ ਵੈਜ਼ਲ ਬਹੁਸ਼ ਹੋਸ਼ਰਤ, ਜਦੋਂ ਵਹਿਸ਼ੀ ਜਾਨਵਰ ਯਾਨੀ ਜੰਗਲੀ ਜਾਨਵਰ ਜਿਹੜੇ ਨੇ ਉਹ ਇਕੱਠੇ ਕਰਤੇ ਜਾਣਗੇ, ਉਹ ਆਫਤ ਐਡੀ ਸ਼ਦੀਦ ਹੋਏਗੀ ਕਿ ਉਹਦੀ ਵਜ੍ਹਾ ਤੋਂ ਸ਼ੇਰ ਅਤੇ ਹਿਰਨ, ਚੀਤਾ ਅਤੇ ਬੱਕਰੀ ਇਕੱਠੇ ਖਲੋਤੇ ਹੋਣਗੇ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਏਗਾ, ਨਾ ਤਾਂ ਬੱਕਰੀ ਜਾਂ ਹਿਰਨ ਨੂੰ ਖੌਫ ਆਏਗਾ ਸ਼ੇਰ ਕੋਲੋਂ ਔਰ ਚੀਤੇ ਕੋਲੋਂ, ਔਰ ਨਾ ਉਹਦਾ ਧਿਆਨ ਇੱਧਰ ਜਾਏਗਾ ਕਿ ਇਹ ਤਾਂ ਮੇਰੀ ਖੁਰਾਕ ਮੇਰੇ ਕੋਲ ਖਲੋਤੀ ਹੈ, ਇਹਨੂੰ ਮੈਂ ਪੰਜਾ ਮਾਰ ਕੇ ਇਹਨੂੰ ਕਾਬੂ ਕਰਨਾ ਜਾਂ ਫੜ ਇਹ ਉਹ, ਯਾਨੀ ਕਿ ਆਪਸ ਦੀ ਉਹਨਾਂ ਦੀ ਦੁਸ਼ਮਣੀ ਕਹਿ ਲਓ ਜਾਂ ਉਹਨਾਂ ਦਾ ਇਹ ਜਿਹੜਾ ਇੱਕ ਦੂਜੇ ਦੀ ਖੁਰਾਕ ਹੋਣਾ ਇਹ ਭੁੱਲ ਕੇ ਹੋਣਗੇ, ਬਿਲਕੁਲ ਖੌਫ ਇੰਨਾ ਜ਼ਿਆਦਾ ਤਾਰੀ ਹੋਏਗਾ ਕਿ ਜਿਹਦੀ ਵਜ੍ਹਾ ਤੋਂ ਨਾ ਉਹਨਾਂ 'ਚ ਤਬਦੀਲੀ ਆ ਜਾਏਗੀ। ਫਰਮਾਇਆ ਕਿ ਐਡੇ ਵੱਡੇ ਵੱਡੇ ਵਾਕਿਆਤ ਜਦੋਂ ਹੋਣਗੇ। ਵੈਜ਼ਲ ਬਿਹਾਰ ਸੁਜਰਤ, ਔਰ ਜਦੋਂ ਪਹਾੜ ਜਿਹੜੇ ਨੇ ਉਬਲ ਪੈਣਗੇ, ਯਾਨੀ ਜ਼ਮੀਨ ਤੋਂ ਐਨ ਜੋਸ਼ ਨਾਲ ਉਬਲਣਗੇ ਪਹਾੜ ਨਹੀਂ, ਵੈਜ਼ਲ ਬਿਹਾਰ ਸੁਜਰਤ, ਜਦੋਂ ਸਮੁੰਦਰ ਜਿਹੜੇ ਨੇ ਉਬਲ ਪੈਣਗੇ, ਬਿਹਾਰ ਯਾਨੀ ਬਾਹਰ ਦੀ ਜਮਨ ਤਾਂ ਮੁਰਾਦ ਸਮੁੰਦਰ ਹੈ, ਜਦੋਂ ਸਮੁੰਦਰ ਜਿਹੜੇ ਨੇ, ਹੁਣ ਤਾਂ ਸਮੁੰਦਰ 'ਚ ਜੋਸ਼ ਵੀ ਆਉਂਦਾ ਹੈ, ਤੋਗਿਆਨੀ ਵੀ ਆਉਂਦੀ ਹੈ ਔਰ ਉਸ ਪੁਰਸਕੂਨ ਵੀ ਹੁੰਦਾ, ਲੇਕਿਨ ਬਰਲੋ ਆਪਣੀ ਹੱਦਾਂ ਦੇ ਅੰਦਰ ਰਹਿੰਦਾ ਸਮੁੰਦਰ ਦੇ ਕਿਨਾਰੇ ਜਿਹੜੇ ਨੇ, ਉਹ ਜਿੱਥੇ ਜਿੱਥੇ ਵੀ ਨੇ ਯਾਨੀ ਕਿ ਕਿਨਾਰਿਆਂ ਤੋਂ ਬਾਹਰ ਆ ਜਾਏ। ਇਹ ਜਦੋਂ ਮੌਕਾ ਉਦੋਂ ਸਮੁੰਦਰ ਜਿਹੜੇ ਨੇ ਇੰਨਾ ਜ਼ਿਆਦਾ ਜੋਸ਼ ਹੋਣਾ ਚਾਹੇਗਾ ਕਿ ਉਸ ਕਿਨਾਰਿਆਂ ਤੋਂ ਬਾਹਰ ਆ ਕੇ ਤਾਂ ਖੁਸ਼ਕੀ ਵੱਲ ਫੈਲ ਜਾਣਗੇ, ਬਹੁਤ ਦੂਰ ਦੂਰ ਤੱਕ ਫੈਲ ਜਾਣਗੇ। ਇਹ ਵਾਕਿਆ ਜਿਹੜਾ ਇਹ ਵੀ ਹੋ ਜਾਏਗਾ ਇਸ ਦੁਨੀਆ 'ਤੇ। ਅਤੇ ਇਹ ਜਿਹੜੀ 6 ਆਇਤਾਂ ਨੇ, ਇਹਨਾਂ 6 ਆਇਤਾਂ ਦੇ ਵਿੱਚ ਦੱਸਿਆ ਗਿਆ ਕਿ ਜ਼ਮੀਨ 'ਚ ਕੀ ਤਬਦੀਲੀਆਂ ਆਉਣਗੀਆਂ ਜਦੋਂ ਅੱਲਾਹ ਤਾਲਾ ਯਾਨੀ ਫਰਿਸ਼ਤੇ ਨੂੰ ਹੁਕਮ ਦੇਣਗੇ, ਉਹ ਪਹਿਲੀ ਦਫ਼ਾ ਸੂਰ ਫੂਕੇਗਾ, ਸੂਰ ਫੂਕੇਗਾ ਅਤੇ ਫਿਰ ਜ਼ਮੀਨ 'ਤੇ ਤਬਦੀਲੀਆਂ ਹੋ ਜਾਣਗੀਆਂ ਔਰ ਆਸਮਾਨ 'ਤੇ, ਜ਼ਮੀਨ ਔਰ ਆਸਮਾਨ 'ਤੇ। ਆਸਮਾਨ 'ਤੇ ਸੂਰਜ ਮਾਨ ਪੈ ਜਾਏਗਾ, ਬੇਨੂਰ ਹੋ ਜਾਏਗਾ, ਤਾਰੇ ਮਾਨ ਪੈ ਜਾਣਗੇ, ਪਹਾੜ ਚੱਲ ਪੈਣਗੇ। ਅਤੇ ਕੀਮਤੀ ਮਾਲ ਜਿਹੜਾ, ਮੈਂ ਊਂਟੀਆਂ ਦੀ ਮਿਸਾਲ ਦਿੱਤੀ, ਇਹ ਜਿਹੜੇ ਨੇ ਇਹ ਖੁੱਲ੍ਹੀਆਂ ਛੁੱਟੀਆਂ ਫਿਰਨਗੀਆਂ ਅਤੇ ਵਹਿਸ਼ੀ ਜਾਨਵਰ ਇਕੱਠੇ ਹੋ ਜਾਣਗੇ, ਕੋਈ ਇੱਕ ਦੂਜੇ ਕੋਲੋਂ ਖੌਫ ਨਹੀਂ ਖਾਏਗਾ। ਔਰ ਜਿਹੜੇ ਸਮੁੰਦਰ ਨੇ ਉਹ ਆਪਣੇ ਕਿਨਾਰਿਆਂ ਤੋਂ ਉੱਬਲ ਕੇ ਅਤੇ ਖੁਸ਼ਕੀ 'ਤੇ ਝਾੜ ਆਣਗੇ। ਇਜ਼ਨ ਨਫੂਸ ਜ਼ੁਬਿਜਤ, ਅਤੇ ਅੱਗੇ ਫਿਰ ਦੱਸੇ ਉਹ ਵਾਕਿਆ ਦੱਸੇ ਨੇ ਜਿਹੜੇ ਕਿ ਜਦੋਂ ਕਿਆਮਤ ਹੋ ਜਾਏਗੀ ਨਾ, ਜਦੋਂ ਯਾਨੀ ਕਿ ਇਹ ਦੁਨੀਆਂ ਦੀ ਸਭ ਕੁਛ ਖਤਮ ਹੋ ਜਾਏਗਾ ਪਹਿਲੀ ਦਫ਼ਾ ਸੂਰ ਫੂਕਣ ਨਾਲ, ਫਿਰ ਦੁਬਾਰਾ ਸੂਰ ਫੂਕਿਆ ਜਾਏਗਾ ਅਤੇ ਫਿਰ ਕੀ ਵਾਕਿਆਤ ਉਹਨਾਂ ਨੇ, ਕਿਸ ਤਰ੍ਹਾਂ ਦੁਬਾਰਾ ਅੱਲਾਹ ਤਾਲਾ ਇਨਸਾਨਾਂ ਨੂੰ ਖੜਾ ਕਰੇਗਾ, ਕਾਇਨਾਤ ਦੀ ਦੁਬਾਰਾ ਕੀ ਸ਼ਕਲ ਹੋਏਗੀ, ਉਹ ਦੱਸਿਆ ਗਿਆ। ਵੈਜ਼ਨ ਨਫੂਸ ਜ਼ੁਬਿਜਤ, ਜਦੋਂ ਲੋਕਾਂ ਨੂੰ ਅਸੀਂ ਉਹਨਾਂ ਦੇ ਅਕੀਦੇ ਅਤੇ ਅਮਲ ਦੇ ਹਵਾਲੇ ਨਾਲ ਗਿਰੋਹ ਦਰ ਗਿਰੋਹ ਬਣਾ ਦਿਆਂਗੇ, ਯਾਨੀ ਤਕਸੀਮ ਕਰ ਦਿਆਂਗੇ ਮੁਖਤਲਿਫ ਗਿਰੋਹਾਂ 'ਚ, ਇਹ ਨੇਕ ਲੋਕ ਨੇ, ਸਹੀ ਅਕੀਦੇ ਵਾਲੇ ਲੋਕ ਨੇ, ਬਦ ਅਕੀਦੇ ਵਾਲੇ ਲੋਕ ਨੇ, ਇਹ ਕਾਫਰ ਨੇ, ਇਹ ਮੁਸ਼ਰਕ ਨੇ, ਇਹ ਬੇਦੀਨ ਲੋਕ ਨੇ, ਮੁਖਤਲਿਫ ਗਿਰੋਹਾਂ ਜੋ ਉਹਨਾਂ ਦਾ ਅਕੀਦਾ ਅਤੇ ਅਮਲ ਹੈ ਉਹਦੇ ਮੁਤਾਬਕ ਗਿਰੋਹਾਂ 'ਚ ਤਕਸੀਮ ਕਰ ਦਿਆਂਗੇ। ਵੈਜ਼ਲ ਮੌਦ ਤੋਂ ਸੋਇਲਤ, ਔਰ ਜਦੋਂ ਫਿਰ ਅਸੀਂ ਪੁੱਛਾਂਗੇ ਜ਼ਿੰਦਾ ਗੱਡ ਦਿੱਤੀ ਹੋਈ ਲੜਕੀ ਨੂੰ, ਯਾਨੀ ਕਿ ਜਿਹੜਾ ਅਰਬਾਂ 'ਚ ਰਿਵਾਜ ਸੀ ਨਾ ਕਿ ਬਈ ਉਹਨਾਂ 'ਚ ਬਾਜ਼ ਕਬੀਲੇ, ਯਾਨੀ ਸਾਰੇ ਅਰਬ ਨਹੀਂ, ਬਾਜ਼ ਕਬੀਲੇ ਜਿਹੜੇ ਸਨ ਉਹ ਆਪਣੀਆਂ ਬੇਟੀਆਂ ਨੂੰ ਜਦੋਂ ਪੈਦਾ ਹੁੰਦੇ ਸਨ, ਪੈਦਾ ਹੁੰਦੀਆਂ ਸਨ, ਉਦੋਂ ਹੀ ਮਾਰ ਦਿੰਦੇ ਸਨ, ਜਾਂ ਇਹ ਕਿ ਕੁਛ ਦੇਰ ਤੋਂ ਬਾਅਦ ਯਾਨੀ ਦਾਇਰ ਜਿਹੜਾ ਜਿਹਨੇ ਪੈਦਾ ਕੀਤਾ ਬੱਚੀ ਦੀ ਮਾਂ ਜਿਹੜੀ ਉਹਦੇ ਕੋਲ ਕੁਛ ਦਿਨ ਉਹਨੂੰ ਰੱਖਦੇ ਹਨ ਕਿ ਠੀਕ ਹੈ ਤੂੰ ਆਪਣੀ ਬੱਚੀ ਤੇਰੀ ਜਿਹੜੀ ਹੈ ਇਹਨੂੰ ਤੂੰ 4 ਦਿਨਾਂ ਦੇ ਨਾਲ ਖੇਡ ਲੈ, ਅਤੇ ਉਦੋਂ ਬਾਅਦ ਉਹਨੂੰ ਮਹੀਨੇ ਬਾਅਦ, 15 ਦਿਨ ਬਾਅਦ, 2 ਮਹੀਨੇ ਬਾਅਦ ਉਹਨੂੰ ਦਫਨ ਕਰ ਦਿੰਦੇ ਸਨ, ਮਿੱਟੀ ਦੇ ਵਿੱਚ ਦਫਨ ਕਰ ਦਿੰਦੇ ਸਨ। ਅਤੇ ਫਰਮਾਇਆ ਕਿ ਜਦੋਂ ਜ਼ਿੰਦਾ ਗੱਡੀ ਹੋਈ ਜਿਹੜੀ ਲੜਕੀ ਹੈ ਉਹਨੂੰ ਪੁੱਛਿਆ ਜਾਏਗਾ, ਸਵਾਲ ਕੀਤਾ ਜਾਏਗਾ, ਬੇਈ ਜ਼ੰਬਿਨ ਕੁਤਲਤ, ਕਿਸ ਗੁਨਾਹ 'ਚ ਮਾਰੀ ਗਈ, ਯਾਨੀ ਅੱਲਾਹ ਤਾਲਾ ਉਸ ਮਾਸੂਮ ਬੱਚੀ ਨੂੰ ਜਿਹੜੀ 2 ਦਿਨ ਦੀ ਹੈ ਜਾਂ 4 ਦਿਨ ਦੀ ਹੈ ਜਾਂ 2 ਘੰਟੇ ਦੀ ਹੈ ਜਾਂ ਮਹੀਨੇ ਦੀ ਹੈ, ਉਹਦੇ ਕੋਲੋਂ ਉਹਨੂੰ ਜ਼ਿੰਦਾ ਕਰਕੇ ਅੱਲਾਹ ਤਾਲਾ ਸਵਾਲ ਪੁੱਛਣਗੇ, ਬੇਈ ਜ਼ੰਬਿਨ ਕੁਤਲਤ, ਤੈਨੂੰ ਕਿਸ ਗੁਨਾਹ 'ਚ ਮਾਰਿਆ, ਪੁੱਛਣਾ ਤਾਂ ਉਹਦੇ ਕਾਤਲ ਤੋਂ ਚਾਹੀਦਾ ਨਾ, ਮੈਂ ਉਹਦਾ ਬਾਪ ਜਿਹੜਾ ਇਹ ਉਹਨਾਂ 'ਚ ਰਿਵਾਜ ਕਿਉਂ ਸੀ ਉਹਨਾਂ ਅਰਬਾਂ 'ਚ, ਉਹਦੀ ਵਜ੍ਹਾ 2 ਵਜ੍ਹਾ ਹੈ, ਇੱਕ ਤਾਂ ਉਹਨਾਂ ਦੇ ਹਾਂ ਜਿਹੜੀ ਗੁਰਬਤ ਸੀ ਉਹਦੇ ਤੋਂ ਬਾਅਦ ਸੰਘ ਦਿਲ ਕਬੀਲਿਆਂ 'ਚ ਨਾ ਇਹ ਰਿਵਾਜ ਪੈਦਾ ਹੋ ਗਿਆ, ਅਤੇ ਦੂਸਰੀ ਵਜ੍ਹਾ ਹੈ ਕਿ ਉਹਨਾਂ ਦੇ ਹਾਂ ਇਹ ਉਹਨਾਂ ਦੀ ਜਿਹੜੀ ਇੱਕ ਗੈਰਤ ਯਾਨੀ ਨਾਜਾਇਜ਼ ਗੈਰਤ ਜਾਂ ਜ਼ਾਲਿਮਾਨਾ ਗੈਰਤ ਜਿਹੜੀ ਹੈ, ਉਹਨੇ ਇਹ ਫੈਸਲਾ ਕੀਤਾ ਕਿ ਅਸੀਂ ਧੀਆਂ ਜਿਹੜੀਆਂ ਨੇ ਕਿਉਂ ਅਸੀਂ ਆਪਣੇ ਉਹਨਾਂ ਨੂੰ ਪਾਲੀਏ ਕਿ ਜਿਹਨਾਂ ਨੂੰ ਜਿਹੜੇ ਬਾਏ ਸਾਨੂੰ ਜਵਾਈਆਂ ਨੂੰ ਦੇਣੀ ਪਏ ਔਰ ਉਹਨਾਂ ਨੂੰ ਆਪਣੇ ਸਿਰ 'ਤੇ ਬਹਿਣਾ ਪਿਆ, ਉਹਨਾਂ ਦਾ ਅਦਬ ਕਰਨਾ ਪਿਆ, ਅਤੇ ਉਹਨਾਂ ਨੇ ਬੇਟੀ ਦੇ ਵਜੂਦ ਤੋਂ ਹੀ ਨਫ਼ਰਤ ਜਿਹੜੀ ਉਹਨਾਂ 'ਚ ਪੈਦਾ ਹੋ ਗਈ, ਅਤੇ ਉਹ ਇਸ ਹੱਦ 'ਤੇ ਕਿ ਸਾਨੂੰ ਕਿਸੇ ਸ਼ਖਸ ਨੂੰ ਆਪਣਾ ਦਮਾਦ ਨਾ ਬਣਾਉਣਾ ਪਿਆ, ਬੇਟੀਆਂ ਨੂੰ ਫਿਰ ਮਰਨ ਲੱਗ ਪਿਆ। ਅਤੇ ਬਾਪ ਜ਼ਾਹਿਰ ਵਾਲਦ ਹੀ ਹੈ ਨਾ, ਜਿਹਨੇ ਉਹਦਾ ਅੱਲਾਹ ਨੇ ਜਿਹਨੂੰ ਮੁਹਾਫਜ਼ ਬਣਾਇਆ ਸੀ, ਉਹਦਾ ਪਰਵਰਿਸ਼ ਕਰਨ ਵਾਲਾ ਬਣਾਇਆ ਸੀ, ਉਹੀ ਉਹਨੂੰ ਕਤਲ ਕਰਨ ਵਾਲਾ। ਅਤੇ ਲੇਕਿਨ ਉਸ ਤੋਂ ਅੱਲਾਹ ਤਾਲਾ ਨੇ ਇੰਨੀ ਜ਼ਿਆਦਾ ਨਫ਼ਰਤ ਦਾ ਇਜ਼ਹਾਰ ਕੀਤਾ, ਐਡਾ ਜ਼ਿਆਦਾ ਯਾਨੀ ਕਿ ਗੁਰੇਜ਼ ਦਾ ਇਜ਼ਹਾਰ ਕੀਤਾ ਕਿ ਉਹਦੇ ਕੋਲ ਪੁੱਛਿਆ ਹੀ ਨਹੀਂ ਜਾਣਾ ਕਿ ਬਈ ਤੂੰ ਕਿਉਂ ਮਾਰੀ, ਬਲਕਿ ਉਸ ਮਾਸੂਮ ਨੂੰ ਪੁੱਛਿਆ ਜਾਏਗਾ ਤੈਨੂੰ ਕਿਸ ਜੁਰਮ 'ਚ ਕਤਲ ਕੀਤਾ ਗਿਆ। ਜ਼ਾਹਿਰ ਉਹ ਤਾਂ ਕੁਝ ਵੀ ਨਹੀਂ ਦੱਸ ਸਕਦੀ, ਉਹਨੂੰ ਤਾਂ ਸ਼ੌਰ ਵੀ ਨਹੀਂ ਹੋਏਗਾ ਕਿ ਮੇਰੇ ਨਾਲ ਕੀ ਵਾਕਿਆ ਹੋ ਗਿਆ ਸੀ ਔਰ ਮੈਨੂੰ ਕਿਉਂ ਕਤਲ ਕਰਤਾ ਗਿਆ ਸੀ। ਅਤੇ ਅੱਲਾਹ ਤਾਲਾ ਦੀ ਜਿਹੜੀ ਨਫ਼ਰਤ ਔਰ ਜਿਹੜੀ ਹੈ ਉਸ ਤੋਂ ਕਾਤਿਲ ਤੋਂ ਉਹਦੇ ਉਸ ਦਾ ਬਿਆਨ ਹੈ, ਮਤਲਬ ਉਹ ਅਸਲੂਬ ਜਿਹੜਾ ਨੇ ਅਸਲੂਬ ਦੱਸਦਾ ਬਈ ਜੇ ਜ਼ੰਬਿਨ ਕੁਤਲਤ ਕਿ ਛੋਟੀ ਜਿਹੀ ਬੱਚੀ ਕਿਸ ਜੁਰਮ 'ਚ ਮਾਰੀ ਗਈ। ਇਹ ਆਇਤ ਦੱਸਦੀ ਹੈ ਕਿ ਜਿਹੜੇ ਕਿਆਮਤ ਵਾਲੇ ਦਿਨ ਹਿਸਾਬ ਕਿਤਾਬ ਹੋਏਗਾ, ਸਭ ਤੋਂ ਪਹਿਲਾਂ ਅੱਲਾਹ ਤਾਲਾ ਉਹਨਾਂ ਇੰਤਹਾਈ ਮਜ਼ਲੂਮ ਔਰ ਮਾਸੂਮ ਲੋਕਾਂ ਦਾ ਹਿਸਾਬ ਕਿਤਾਬ ਲਏਗਾ ਜਿਨ੍ਹਾਂ ਦੇ ਮੁਹਾਫਜ਼ਾਂ ਨੇ ਹੀ ਉਹਨਾਂ ਨੂੰ ਕਤਲ ਕਰਤਾ। ਮੁਹਾਫਜ਼ ਹੀ ਜ਼ਾਲਿਮ ਤਰੀਨ ਲੋਕ ਉਹਨਾਂ 'ਤੇ ਬਣ ਗਏ। ਸਭ ਤੋਂ ਪਹਿਲਾਂ ਜ਼ਾਹਿਰ ਇੰਤਹਾਈ ਨਾਜ਼ੁਕ ਪਹਿਲੂ ਹੈ ਨਾ, ਇੰਤਹਾਈ ਜ਼ੁਲਮ ਦੀ ਦਾਸਤਾਨ ਹੈ। ਅਗਰ ਅਸੀਂ ਦੁਨੀਆ 'ਚ ਹੋਣ ਵਾਲੇ ਜ਼ੁਲਮ ਦੇ ਵਾਕਿਆਤ ਵੱਡੇ ਵੱਡੇ ਵਾਕਿਆਤ ਨੂੰ ਲਿਖੀਏ ਤਾਂ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਵਾਕਿਆ ਇਹ ਆਏਗਾ ਕਿ ਛੋਟੀਆਂ ਛੋਟੀਆਂ ਬੱਚੀਆਂ ਜਿਹੜੀ ਕੋਈ 2 ਦਿਨ ਦੀ ਹੈ, ਕੋਈ 4 ਦਿਨ ਦੀ ਹੈ, ਕੋਈ ਮਹੀਨੇ ਦੀ ਹੈ, ਕੋਈ 2 ਦੀ ਹੈ, ਉਹਨਾਂ ਨੂੰ ਜ਼ਿੰਦਾ ਗੜੇ ਦੇ ਵਿੱਚ ਦਫਨਾ ਕੇ ਉੱਤੇ ਮਿੱਟੀ ਪਾ ਦਿੱਤੀ, ਅੰਦਰ ਹੀ ਉਹਨਾਂ ਦਾ ਸਾਗ ਘੁੱਟ ਕੇ ਮਰ ਗਈਆਂ, ਜਿਸ ਤਰ੍ਹਾਂ ਵੀ ਮਰੀਆਂ, ਪਰਵਾਹੀ ਕੋਈ ਨਹੀਂ ਕਿਸੇ ਗੱਲ ਦੀ ਵੀ ਜਿਹਨੂੰ ਕਹੀਦਾ। ਔਰ ਕੌਣ ਮਰਨ ਵਾਲਾ? ਬਾਪ ਹੈ, ਵਾਲਦ ਹੈ ਜਿਹਨੇ ਉਹਨਾਂ ਨੂੰ ਪਾਲਣਾ ਸੀ ਉਹ ਮਰਨ ਲੱਗਾ ਤਾਂ ਜ਼ਾਹਿਰ ਹੈ ਜ਼ੁਲਮ ਦਾ ਬਹੁਤ ਵੱਡਾ ਵਾਕਿਆ ਅਤੇ ਇਹ ਅੱਲਾਹ ਤਾਲਾ ਜਿਹੜੇ ਇਹਦੇ 'ਚ ਇੰਨਾ ਸਖਤ ਐਕਸ਼ਨ ਲੈਣਗੇ ਔਰ ਸਭ ਤੋਂ ਪਹਿਲਾਂ ਉਹਨਾਂ ਨੂੰ ਪੁੱਛਣਗੇ ਕਿ ਵੀ ਤੁਹਾਨੂੰ ਕਿਸ ਜੁਰਮ ਵਿੱਚ ਮਾਰਿਆ ਗਿਆ ਅਤੇ ਫਿਰ ਜ਼ਾਹਿਰ ਉਸ ਤੋਂ ਬਾਅਦ ਜਿਹਨਾਂ ਮਾਰਿਆ ਉਹ ਪਕੜੇ ਜਾਣਗੇ ਸਾਹਮਣੇ ਲਿਆਏ ਜਾਣਗੇ ਫਿਰ ਉਹਨਾਂ ਨੂੰ ਸਜ਼ਾ ਇੰਤਹਾਈ ਸਜ਼ਾ ਦਿੱਤੀ ਜਾਏਗੀ ਫਰਮਾਇਆ ਵਾ ਇਜ਼ ਸੋਫ ਨੋਸ਼ਿਰਤ ਅਤੇ ਜਦੋਂ ਸਹੀਫੇ ਜਿਹੜੇ ਨੇ ਉਹ ਖੋਲ੍ਹੇ ਜਾਣਗੇ ਯਾਨੀ ਦਫ਼ਤਰ ਖੋਲ੍ਹੇ ਜਾਣਗੇ ਸਹੀਫੇ ਜਿਹੜੇ ਨੇ ਉਡਾਏ ਜਾਣਗੇ ਜਿਸ ਤਰ੍ਹਾਂ ਅਮਾਲਨਾਮਾ ਜਿਹੜਾ ਉਹ ਫਿਰ ਅਮਾਲਨਾਮੇ ਤਕਸੀਮ ਕਰਦੇ ਜਾਣਗੇ ਤਕਸੀਮ ਕਰਨ ਦਾ ਤਰੀਕਾ ਇਹ ਵੇ ਕਿ ਇਸ ਤਰ੍ਹਾਂ ਨਹੀਂ ਕਿ ਇੱਕ ਇੱਕ ਨੂੰ ਫਰਿਸ਼ਤੇ ਜਾ ਕੇ ਪਕੜਾਣਗੇ ਬਲਕਿ ਉਹ ਅਮਾਲਨਾਮਿਆਂ ਨੂੰ ਇੱਕ ਮਤਲਬ ਹੁਕਮ ਐਸਾ ਹੋਏਗਾ ਜਾਂ ਉਹਨਾਂ ਨੂੰ ਇੱਕਦਮ ਖੋਲ੍ਹਤਾ ਜਾਏਗਾ ਔਰ ਉਹ ਮੁਜਰਮਾਂ ਦੇ ਹੱਥਾਂ 'ਚ ਵੀ ਪਹੁੰਚ ਜਾਣਗੇ ਔਰ ਨੇਕ ਲੋਕਾਂ ਦੇ ਹੱਥਾਂ 'ਚ ਵੀ ਪਹੁੰਚ ਜਾਣਗੇ ਇਹ ਉਹ ਵਾਕਿਆਤ ਨੇ ਜਿਹੜੇ ਕਿਆਮਤ ਵਾਲੇ ਦਿਨ ਹੋਣੇ ਨੇ ਵਾਇਜ਼ ਸਮਾਓ ਕੁਸ਼ਿਤਤ ਔਰ ਜਦੋਂ ਆਸਮਾਨ ਜਿਹੜਾ ਉਹਦੀ ਖੱਲ ਖਿੱਚ ਲਈ ਜਾਏਗੀ ਯਾਨੀ ਆਸਮਾਨ ਦੀ ਖੱਲ ਉਤਾਰ ਲਈ ਜਾਏਗੀ ਔਰ ਉਹ ਵਾਇਜ਼ਲ ਜਹੀਮ ਸੋਇਰਤ ਔਰ ਜਦੋਂ ਜਹੰਨਮ ਜਿਹੜੀ ਉਹ ਭੜਕਾਈ ਜਾਏਗੀ ਇਹ ਜਿਹੜਾ ਆਸਮਾਨ ਦੀ ਖੱਲ ਖਿੱਚ ਲਈ ਜਾਏਗੀ ਇਹ ਖੱਲ ਖਿੱਚਣ ਤੋਂ ਦਾ ਹਵਾਲਾ ਇਸ ਤਰ੍ਹਾਂ ਦਿੱਤਾ ਗਿਆ ਕਿ ਜਿਸ ਤਰ੍ਹਾਂ ਅਸੀਂ ਕਿਸੇ ਜਾਨਵਰ ਦੀ ਖੱਲ ਉਤਾਰਨੀ ਆ ਉਹਦਾ ਸੁਰਖ ਗੋਸ਼ਤ ਸਾਨੂੰ ਨਜ਼ਰ ਆਉਂਦਾ ਕਿ ਹਿਰਨ ਦੀ ਖੱਲ ਉਤਾਰੀ ਜਾਏ ਬੱਕਰੇ ਦੀ ਜਾਂ ਕਿਸੇ ਗਾਂ ਵਗੈਰਾ ਦੀ ਮੱਝ ਦੀ ਉਤਾਰੀ ਜਾਏ ਜਾਂ ਸਾਨੂੰ ਉਹਦਾ ਜਿਹੜਾ ਗੋਸ਼ਤ ਦਾ ਰੰਗ ਨਾ ਉਹ ਨਜ਼ਰ ਆਏਗਾ ਅਤੇ ਉਹਦੇ ਲਈ ਇਸ਼ਾਰਾ ਕਿ ਜਦੋਂ ਆਸਮਾਨ ਦੀ ਖੱਲ ਖਿੱਚ ਲਈ ਜਾਏਗੀ ਤਾਂ ਉਹਦਾ ਰੰਗ ਸੁਰਖ ਨਜ਼ਰ ਆ ਰਿਹਾ ਹੋਏਗਾ ਮੁਰਾਦ ਏਵੇ ਵਾਇਜ਼ਲ ਜਹੀਮ ਸੋਇਰਤ ਔਰ ਜਦੋਂ ਜਹਨਮ ਭੜਕਾਈ ਜਾਏਗੀ ਜਹਨਮ ਦੇ ਭੜਕਾਉਣ ਵਾਸਤੇ ਮੁਜਰਮਾਂ ਵਾਸਤੇ ਜਹਨਮ ਨੂੰ ਤਿਆਰ ਕੀਤਾ ਜਾਏਗਾ ਕਿ ਉਹਨਾਂ ਨੂੰ ਭੜਕਾ ਕੇ ਜਹਨਮ ਨੂੰ ਹੋਰ ਗਰਮ ਕੀਤਾ ਜਾਏਗਾ ਉਹਦਾ ਇਹ ਅਸਰ ਹੋਏਗਾ ਕਿ ਆਸਮਾਨ ਵੀ ਸੁਰਖ ਹੋ ਗਿਆ ਹੋਏਗਾ ਆਸਮਾਨ ਦੇ ਉਸ ਸੁਰਖ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਜਦੋਂ ਆਸਮਾਨ ਦੀ ਖੱਲ ਗੋਇਆ ਖਿੱਚ ਲਈ ਜਾਏਗੀ ਅਤੇ ਉਹ ਫਿਰ ਸੁਰਖੀ ਉਸ ਤੋਂ ਨਮੂਦਾਰ ਹੋ ਰਹੀ ਹੋਏਗੀ ਵਾਇਜ਼ਲ ਜਹੀਮ ਸੋਇਰਤ ਔਰ ਜਹਨਮ ਜਿਹੜੀ ਹੈ ਉਹਨੂੰ ਭੜਕਾ ਦਿੱਤਾ ਜਾਏਗਾ ਮੁਜਰਮਾਂ ਨੂੰ ਉਹਦੇ ਪਾਉਣ ਵਾਸਤੇ ਵਾਇਜ਼ਲ ਜੰਨਤ ਉਜ਼ਲਿਫਤ ਅਤੇ ਜਿਹੜੀ ਜੰਨਤ ਹੈ ਅੱਲਾ ਨੇ ਤਿਆਰ ਕੀਤੀ ਹੈ ਨੇਕ ਲੋਕਾਂ ਵਾਸਤੇ ਜਿਨ੍ਹਾਂ ਨੇ ਇਸ ਦੁਨੀਆ 'ਚ ਅੱਲਾ ਤੋਂ ਡਰਦਿਆਂ ਜ਼ਿੰਦਗੀ ਬਸਰ ਕੀਤੀ ਹੈ ਫਰਮਾ ਬਰਦਾਰੀ 'ਚ ਜ਼ਿੰਦਗੀ ਬਸਰ ਕੀਤੀ ਹੈ ਉਹਨਾਂ ਵਾਸਤੇ ਜਿਹੜੀ ਜੰਨਤ ਅੱਲਾ ਨੇ ਬਣਾਈ ਹੈ ਉਜ਼ਲਿਫਤ ਉਹਨੂੰ ਕਰੀਬ ਲਿਆਂਦਾ ਜਾਏਗਾ ਯਾਨੀ ਉਹਨਾਂ ਲੋਕਾਂ ਦੇ ਕਰੀਬ ਲਿਆਂਦਾ ਜਾਏਗਾ ਉਹਦੀ ਖੁਸ਼ਬੂ ਮਹਿਸੂਸ ਕਰਨਗੇ ਅਲਿਮਤ ਨਫਸੁ ਮਾ ਅਹਜ਼ਰਤ ਅਤੇ ਫਰਮਾਇਆ ਕਿ ਜਦੋਂ ਇਹ ਸਾਰੇ ਵਾਕਿਆਤ ਹੋਣਗੇ ਉਦੋਂ ਹਰ ਜਾਨ ਨੂੰ ਪਤਾ ਲੱਗ ਜਾਏਗਾ ਕਿ ਉਹ ਕੀ ਲੈ ਕੇ ਆਈ ਹੈ ਯਾਨੀ ਕਿ ਇਹ ਸਾਰੀ ਜਿਹੜੀ ਹਲਚਲ ਹੈ ਨਾ ਉਹ ਜਦੋਂ ਮਚੇਗੀ ਮੁਖਤਲਿਫ ਦੁਨੀਆ 'ਚ ਵੀ ਜਿਹੜੇ ਵਾਕਿਆਤ ਹੋਣਗੇ ਔਰ ਫਿਰ ਜਦੋਂ ਆਖਰਤ ਦਾ ਦੂਸਰਾ ਸੂਰ ਜਦੋਂ ਫੂਕਿਆ ਜਾਏਗਾ ਅਤੇ ਆਖਰਤ 'ਚ ਹੋਣ ਵਾਲੇ ਵਾਕਿਆ ਜਿਹਦਾ ਅਸੀਂ ਹੁਣੇ ਜ਼ਿਕਰ ਦੇਖਿਆ ਉਹ ਜਦੋਂ ਹੋਏਗਾ ਤਾਂ ਇਨਸਾਨ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਉਹ ਮੌਕਾ ਆ ਗਿਆ ਕਿ ਮੇਰੇ ਅਮਾਲ ਦਾ ਹਿਸਾਬ ਹੋਣਾ ਜੇ ਕਿ ਨੇਕ ਅਮਲਾਂ ਦਾ ਅੱਛਾ ਬਦਲਾ ਮੈਨੂੰ ਮਿਲਣਾ ਔਰ ਬੁਰੇ ਅਮਲਾਂ ਦਾ ਮੈਨੂੰ ਅਤੇ ਪਕੜ ਆਉਣੀ ਹੈ ਬਿਲਕੁਲ ਇਨਸਾਨ ਨੂੰ ਸਮਝ ਆ ਜਾਏਗੀ ਕਿ ਉਹਨੇ ਕੀ ਛੱਡਤਾ ਯਾਨੀ ਨੇਕ ਅਮਲ ਦਾ ਮੌਕਾ ਦੁਨੀਆ 'ਚ ਮੈਂ ਨਮਾਜ਼ਾਂ ਪੜ੍ਹ ਸਕਦਾ ਸਾਂ ਤੌਬਾ ਕਰ ਸਕਦਾ ਸਾਂ ਇਸਤਿਗਫਾਰ ਕਰ ਸਕਦਾ ਸਾਂ ਆਪਣੇ ਗੁਨਾਹਾਂ ਦੀ ਲੋਕਾਂ ਨਾਲ ਮੈਂ ਅਗਰ ਜ਼ਿਆਦਾ ਕੀਤੀ ਹੈ ਅਤੇ ਉਸ ਜ਼ਿਆਦਾ ਨੂੰ ਜਿਹੜਾ ਮੈਂ ਉਹਦੀ ਮਾਫ਼ੀ ਮੰਗ ਲੈਂਦਾ ਔਰ ਇਸੇ ਤਰ੍ਹਾਂ ਹੀ ਮੈਂ ਅਗਰ ਜ਼ੁਲਮ ਕੀਤਾ ਕੋਈ ਉਹਦੇ ਵਾਸਤੇ ਮੈਂ ਉਹਨੂੰ ਖਤਮ ਕਰਨ ਵਾਸਤੇ ਮਿਟਾਉਣ ਵਾਸਤੇ ਜੋ ਕਰ ਸਕਦਾ ਹਾਂ ਕਰ ਲੈਂਦਾ ਅਤੇ ਉਹਨੂੰ ਯਾਦ ਆਏਗਾ ਕਿ ਤਾਂ ਬਹੁਤ ਵੱਡਾ ਮੌਕਾ ਮੈਂ ਆਪਣੇ ਹੱਥੋਂ ਖੋਹ ਦਿੱਤਾ ਔਰ ਬੜਾ ਆਪਣੇ 'ਤੇ ਜ਼ੁਲਮ ਕੀਤਾ ਅਤੇ ਨੇਕ ਲੋਕ ਜਿਹੜੇ ਨੇ ਜ਼ਾਹਿਰ ਖੁਸ਼ ਹੋਣਗੇ ਇੱਥੋਂ ਤੱਕ ਜਿਹੜੀਆਂ ਨੇ 14 ਆਇਤਾਂ ਮੁਕੰਮਲ ਹੋ ਜਾਂਦੀਆਂ ਨੇ ਸੂਰਤ ਤਕਵੀਰ ਦੀਆਂ ਅਤੇ ਹੁਣ ਅਸੀਂ ਇਹਦਾ ਰਵਾਂ ਤਰਜਮਾ ਕਰ ਲੈਂਦੇ ਹਾਂ ਵਾਇਜ਼ ਸ਼ਮਸੁ ਕੁਵਿਰਤ ਜਦੋਂ ਸੂਰਜ ਬੇਨੂਰ ਹੋ ਜਾਏਗਾ ਵਾਇਜ਼ਲ ਨੁਜੂਮ ਕਦਰਤ ਜਦੋਂ ਤਾਰੇ ਮਾਂਦ ਪੈ ਜਾਣਗੇ ਵਾਇਜ਼ਲ ਜਿਬਾਲ ਸੁਜੀਰਤ ਜਦੋਂ ਪਹਾੜ ਚਲਾਏ ਜਾਣਗੇ ਵਾਇਜ਼ਲ ਇਸ਼ਾਰੋ ਤਿਲਤ ਅਤੇ ਜਦੋਂ 10 ਮਹੀਨੇ ਦੀ ਗੱਭ ਨੂਠਣੀਆਂ ਖੁੱਲ੍ਹੀਆਂ ਫਿਰਨਗੀਆਂ ਵਾਇਜ਼ਲ ਬਹੋਸ਼ ਹੋਸ਼ਰਤ ਅਤੇ ਜਦੋਂ ਵਹਿਸ਼ੀ ਜਾਨਵਰ ਇਕੱਠੇ ਕੀਤੇ ਜਾਣਗੇ ਵਾਇਜ਼ਲ ਬਿਹਾਰ ਸੁਜਰਤ ਔਰ ਜਦੋਂ ਸਮੁੰਦਰ ਉਬਲ ਪੈਣਗੇ ਵਾਇਜ਼ਲ ਨਫੂਸ ਜ਼ੁਵਿਜਤ ਔਰ ਜਦੋਂ ਲੋਕਾਂ ਨੂੰ ਉਹਨਾਂ ਦੇ ਅਮਲਾਂ ਅਤੇ ਅਕੀਦੇ ਦੇ ਹਿਸਾਬ ਨਾਲ ਗਿਰੋਹਾਂ 'ਚ ਤਕਸੀਮ ਕੀਤਾ ਜਾਏਗਾ ਵਾਇਜ਼ਲ ਮੌਦਤ ਸੋਇਲਤ ਔਰ ਜਦੋਂ ਜ਼ਿੰਦਾ ਗੱਡੀ ਹੋਈ ਬੱਚੀ ਨੂੰ ਪੁੱਛਿਆ ਜਾਏਗਾ ਬੇਈਏ ਜ਼ੰਬਿਨ ਕੁਤਲਤ ਕਿਸ ਜੁਰਮ ਵਿੱਚ ਤੈਨੂੰ ਮਾਰਿਆ ਗਿਆ ਵਾਇਜ਼ ਸੋਫੇ ਨੁਸ਼ਰਤ ਔਰ ਜਦੋਂ ਸਹੀਫੇ ਉਡਾਏ ਜਾਣਗੇ ਵਾਇਜ਼ ਸਮਾਓ ਕੁਸ਼ਿਤਤ ਜਦੋਂ ਅਸਮਾਨ ਦੀ ਖੱਲ ਖਿੱਚ ਲਈ ਜਾਏਗੀ ਵਾਇਜ਼ਲ ਜਹੀਮ ਸੋਇਰਤ ਔਰ ਜਦੋਂ ਜਹਨਮ ਨੂੰ ਭੜਕਾਇਆ ਜਾਏਗਾ ਵਾਇਜ਼ਲ ਜੰਨਤ ਉਜ਼ਲਿਫਤ ਨਫਸੁ ਮਾ ਅਹਜ਼ਰਤ ਫਜ਼ਲ ਆਈ ਵਾ ਨਾ ਅਮੀਨ।